सो दरगह हुए खलास कर कृपा प्रभु अपनी तेरे दर्शन हुए प्यास प्रभु तुझ बिन दूजा को नहीं नानक की अरदास आषाढ़ सुहंदा तिस मन हर चरण निवास प्रभु तुद बिन दूजा को नहीं नानक की अरदास आषाढ़ सुहंदा तिस लगे जिस मन हर चरण निवास वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र खजूरी अंदर सुभाईमान खोए बैठे गुरमुख प्यारे सत संगी जनों सतगुरु जी दे पावन पवित्र अमृत बचन गुरबाणी कीर्तन विच आप जी ने सरवण कीते ने बड़े प्यार दे नाल धन गुरु अर्जुन साहिब महाराज जी का अमृत बचन सानू सरवण कराया जा रहा सी। मेरे माधो जी सत संगत मिले सो तरिया गुर प्रसाद परम पद पाया सूके काष्ट हरिया। आओ लड़ीवार चल रही विचार दे अनुसार अज आषाढ़ दा महीना जिन्हों आप आम शब्दावली विच हाड़ शब्द भी वरत लेने धन गुरु अर्जुन साहब ने एदे विच सानू परमार्थ दा की उपदेश दृढ़ कराया। सतगुरु जी दे इस पावन पवित्र अमृत बचन दी विचार आपने करनी करो कृपा आप जितने भी मेरे सतगुरु दी पवित्र चरण शरण विच एकत्र होए बैठे हो अपने अंदर ख्यालां नूं संकोचिए सतगुरु जी दे पावन शब्द दी टेक लईए। धन गुरु अर्जुन देव सच्चे पातशाह जी आप कृपा करके विच वरतो अपने अमृत बचना दी विचार प्रेम भावना श्रद्धा दे नाल आप ही करा लो करो कृपा साध संगत आशीष बख्शो और उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने अज दे इस महीने दे विच जो गुरमत दा उपदेश असानू दृढ़ कराया है इस विच सब तो पहला खास करके हिंदुस्तान दी धरती ते इस महीने विच मौसम अपनी बड़ी वड्डी थां रखदा है। हाड़ दे महीने दे अंदर आपां तकने हां कि अक्सर गर्म लूमां चलदियां ने सूरज दियां तपदियां पईयां किरणां धरती ते पैंदियां ने ते उस तपश नाल उहनां किरणां नाल उस गर्म लू दे नाल की मनुख की बनस्पति की पशु ते पंछी हर एक दे उत्ते वो जिहड़ी गर्म तपश है वो लू है अपना असर पांदी। साहब धन गुरु अर्जुन साहब कहिंदे ने फिर जदों ये अत की लू चले गर्मी पवे तपश पवे तो लोगों को कुछ साधन ने इस गर्मी नु दूर करने साहब कहते ने कई लोग जो तपश पैंदी ते पुरातन समय ठंडे रुखां दी छां थले जा बहना तपश पैनी ते गर्मी वाले इलाके नु छड़ के किते पहाड़ां दी चोटी ते अपने दिन बतीत कर लेने तपश पैनी ते लोग दरियावां दे किनारियां ते जा के वसेबे कर लेने। हजूर कहिंदे ने बड़े सोहणे साधन सन इन्हां कोल, गर्मी नु दूर करन दा तपश नु दूर करन दा तरीका सी कि ठंडे इलाके ते चला जा। समा लंघिया, मनुख ने दिमागी तौर ते ज्यों ज्यों उन्नति तरक्की कीती ए गर्म इलाके विच वी रहा, पर इहदे कोल हवा दे सर्दी दे साधन उपलब्ध हो गए। साहब गुरु अर्जन देव कहिंदे ने पर एक गल चेते रखी, अग केवल एक तरह की नहीं। हजूर ने अज शब्द वरते है आषाढ़ तपंदा तिश लगा, खर नाहा ना जिन्ना पास, तपंदा का संबंध ही अग दे नाल है। चेते रखिए गुरु ग्रंथ साहब ने अग एक तरह की नहीं जे मनी। आप जो जपजी साहब के पाठ करने तो साहब कहते केते पवन पानी बैसंतर केते, हुण केते शब्द बहुवचन है, बैसंतर शब्द का संबंध, ते केते जदों कठे पढ़ने बैसंतर आप अग नू कहने। गुरु ग्रंथ साहब कहिंदे अग केवल एक तरह की नहीं। आप कहांगे जी अग फिर किन्ने तरह की होई, ते धन गुरु ग्रंथ साहब ने उन्हां अगां का जिक्र किया। एक तो अग आए कि जिहड़ी आप रसोई विच अपने घर विच बालने, चुल्हे विच बलदी कोई भी अग ध्यान दिया जे, एक अग वो है जदों किते दो रुख आपस में वास रगड़ते हैं तो उन्होंने जड़ी अग पैदा होंगी है, तो जंगल नू लगे तो वो पूरे जंगल नू साड़ के राह कर देंदी, उस अग नू दावा अगन कहिंदे। ते साईं सच्चे पातशाह ने एक बचन होर के है, कहन लगे केवल दावा अगन नहीं, केवल आ घर बालन वाली अग नहीं, इतों तक के समुद्र विच भी अग है, ते जिन्हू सियाने लोगों ने बड़वा अगन के है। ये तो अगां बाहर दियां ने ना, रुखां नू लगी कोई अग, घर विच बलदी कोई अग, समुद्र दे विच बलदी कोई बड़वा अगन, ते साहिब कहिंदे ने एक अग ओ जिहड़ी आसमान तो डिगदी है, जिन्हू आपां बिजली शब्द वरतने आ, बदल चमकदे ने धरती ते डिगे ते जिथे पैओ ते साड़ के सुआह कर देंदी है। एक बदलां दी अग भी है, पर गुरु ग्रंथ साहिब कहन लगे ये अगां ने बाहर दियां, पर कदी तू अपने शरीर वल झाती मार के देखी इहदे विच भी बड़ी अग। एक तां जठराग्न है जिदे राही आपां जो कुछ प्रसाद पानी छकने आ, रोटी पानी खाने आ, ओ अग साडे तन दे इस खुराक नू पचान विच सहायक है। एक जठराग्न अगन है पेट दी अग, साहब ने कहा पर ए अग हो सकदा है मनुख देख लैन, ए बाहर दी अग अखां नाल दिस दी है, पर कुछ अगां ऐसियां ने जेड़ियां मनुख दे अंदर भांबड़ बलदियां पईयां ने, पर अफसोस एवें किसे नूं नजर नहीं आउंदियां, पर मनुख दे जीवन दी हरकत तो पता लगदा है भी इहदे अंदर वो अग बलदी पई है। सतगुरु जी वो अग केड़ी है, ते धन गुरु ग्रंथ साहिब दी बाणी विच साहिब ने कहा एक अग नहीं, तेरे शरीर विच चार अग दियां नदियां पईयां वगदियां ने, आषाढ़ तपंदा तिश लगा। महाराज चार नदियां केड़ियां, ते धन गुरु ग्रंथ साहिब कहन लगे हंस खेत लोभ कोप चारे नदियां अग। शब्द आया हंस, गुरु ग्रंथ साहिब च हंस शब्द बड़ी बड़ी आया, पर हंस का अर्थ हर थां ते इको जिहा नहीं। थोड़ी जी तवज्जो दिया जे गुरमुखो, हंस का अर्थ जीव आत्मा भी है, हंस का अर्थ गुरु ग्रंथ साहिब च बाणी नाल जुड़े हुए महापुरश भी है, हंस का अर्थ आ दुनियावी हंस पंछी भी करने, पर जिहड़ा साहिब ने शब्द इत्थे वरत्या हंस, इत्थे हंस का अर्थ जीव आत्मा नहीं, इत्थे हंस का अर्थ है हिंसा निर्दयता, जिहड़ा तेरे अंदर कठोरपन है, हर एक ते जुल्म ढाई जाना ਇਹ ਜ਼ੁਲਮ ਢਾਣ ਵਾਲੀ ਨਿਰਦਈ ਬਿਰਤੀ ਵੀ ਇੱਕ ਅੱਗ ਦੀ ਨਦੀ। ਸਾਹਿਬ ਕਹਿਣ ਲੱਗੇ ਖਿੰਸਾ ਇਹ ਨਿਰਦੈਤਾ ਵੀ ਅੱਗ। ਦੂਸਰਾ ਵਚਨ ਕੀਤਾ ਹੰਸ ਖੇਤ, ਖੇਤ ਦਾ ਅਰਥ ਹੁੰਦਾ ਮੋਹ। ਕਹਿਣ ਲੱਗੇ ਮੋਹ ਵੀ ਇੱਕ ਅਗਨੀ, ਹੰਸ ਖੇਤ ਲੋਭ ਲਾਲਚ ਵੀ ਇੱਕ ਅੱਗੇ। ਤੇ ਚੌਥੀ ਨਦੀ ਦਾ ਜ਼ਿਕਰ ਕੀਤਾ ਕੋਪ, ਕੋਪ ਦਰ ਤੇ ਗੁੱਸਾ। ਸਾਹਿਬ ਕਹਿਣ ਲੱਗੇ ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ ਇਹ ਤੇਰੇ ਅੰਦਰ ਨੇ ਪਵੇ ਦੱਜੇ। ਜਿਹੜਾ ਇਹਦੇ ਵਿੱਚ ਵਹਿ ਤੁਰਿਆ ਉਹ ਸੜ ਗਿਆ। ਕਹਿਣ ਲੱਗੇ ਤਰੀਆ ਕਰਮੀ ਲੱਗ, ਜੇ ਮਾਲਕ ਦੀ ਬਖਸ਼ਿਸ਼ ਹੋਵੇ ਤੇ ਇਸ ਅੱਗ ਤੋਂ ਬਚਿਆ ਜਾ ਸਕਦਾ। ਧਿਆਨ ਦਿਆ ਜੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸੱਜਣਾ, ਬਾਹਰ ਦੀ ਅੱਗ ਤਾਂ ਇਲਾਕਾ ਛੱਡ ਕੇ ਤੂੰ ਦੂਰ ਕਰ ਸਕਣਾ, ਬਾਹਰ ਦੀ ਅੱਗ ਤਾਂ ਤੂੰ ਕੂਲਰ ਨਾਲ, ਪੱਖੇ ਨਾਲ, ਪਾਣੀ ਨਾਲ ਤਪਸ਼ ਨੂੰ ਮਿਟਾ ਸਕਣਾ, ਪਰ ਜਿਹੜੀ ਅੰਦਰ ਦੀ ਅੱਗ ਏ ਉਹ ਓਨੀ ਦੇਰ ਤੱਕ ਨਹੀਂ ਉਹ ਮਿਟਣੀ ਜਿੰਨੀ ਦੇਰ ਤੱਕ ਸਾਈਂ ਦੇ ਚਰਨਾਂ ਦੀ ਪ੍ਰੀਤ ਨਹੀਂ ਤੈਨੂੰ ਮਿਲਦੀ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੋ। ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਤੇ ਗੁਰੂ ਦੇਵ ਨੇ ਇਸ ਸ਼ਬਦ ਵਿੱਚ ਪਹਿਲਾ ਸ਼ਬਦ ਜਿਹੜਾ ਕਿਹਾ ਉਹਦੇ ਰਾਹ ਉਹਦੇ ਬਚਨ ਪੜ੍ਹਿਓ ਕਿ ਅਸਾੜ ਤਪੰਦਾ ਕਿੰਨਾ ਲਈ ਤਪਦਾ ਹਾੜ। ਸਾਹਿਬ ਗੁਰੂ ਨਾਨਕ ਦੇਵ ਕਹਿਣ ਲੱਗੇ ਹਰ ਬਿਨ ਜੀਓ ਜਲ ਬਲ ਜਾਓ। ਕਹਿੰਦੇ ਨੇ ਖਰੀ ਦੇ ਨਾਮ ਤੋਂ ਬਿਨਾਂ ਜਿੰਦ ਜਿਹੜੀ ਏ ਸੜਦੀ ਏ, ਤਪਸ਼ਦੀ ਏ, ਲੁੜਛਦੀ ਏ। ਹਰ ਬਿਨ ਜੀਓ ਜਲ ਬਲ ਜਾਓ। ਤੇ ਕਹਿਣ ਲੱਗੇ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉ। ਆਪਣੇ ਗੁਰੂ ਨੂੰ ਪੁੱਛ ਕੇ ਆਇਆ, ਉਹਨੇ ਇੱਕੋ ਗੱਲ ਸਮਝਾਈਏ, ਇਸ ਅੱਗ ਤੋਂ ਬਚਣ ਦਾ ਵਸੀਲਾ ਹੀ ਕੇਵਲ ਨਾਮ ਹੈ। ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿੱਚੋਂ ਜਦੋਂ ਤਨਾਸਰੀ ਰਾਗ ਪੜ੍ਹਨੇ ਇੱਕ ਸ਼ਬਦ ਆਉਂਦਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਦਾ, ਤੇ ਸ਼ਬਦ ਆਰੰਭ ਹੁੰਦਾ ਜੀਓ ਤਪਤ ਹੈ ਬਾਰੋ ਬਾਰ, ਅਸਾਰ ਤਪੰਦਾ ਤਿਸ ਲੱਗੈ। ਕਹਿੰਦੇ ਨੇ ਜਿੰਦ ਜਿਹੜੀ ਏ ਵਾਰ ਵਾਰ ਤਪਦੀ ਪਈ ਏ, ਵਿਲਕਦੀ ਪਈ ਏ। ਤੇ ਮਹਾਰਾਜ ਦੇ ਵਿਲਕਣ ਦਾ, ਤਪਣ ਦਾ ਕਾਰਨ ਕੀ? ਸਾਹਿਬ ਕਹਿਣ ਲੱਗੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਜਿਸ ਸਰੀਰ ਵਿੱਚੋਂ ਤੇਰੀ ਸਿਫਤ ਸਲਾਹ ਦੀ ਬਾਣੀ ਭੁੱਲ ਗਈ, ਨਾਮ ਭੁੱਲ ਗਿਆ, ਉਹ ਇਸ ਤਰ੍ਹਾਂ ਤੜਪਦਾ ਮੇਰੇ ਮਾਲਕਾ ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਕਿਸੇ ਦੇ ਤਨ ਨੂੰ ਪੱਕਾ ਕੋੜ ਦਾ ਰੋਗ ਲੱਗੇ ਉਹ ਲੁੜਛਦਾ, ਅੰਦਰ ਬਾਣੀ ਨਾਮ ਨਹੀਂ ਤੇ ਮਨੁੱਖ ਦਾ ਅੰਦਰ ਤਪਦਾ। ਧਿਆਨ ਦਿਆ ਜੇ ਥੋੜਾ ਜਿਹਾ, ਸਾਹਿਬ ਨੇ ਫਿਰ ਇੱਕ ਹੋਰ ਕਿਰਪਾ ਕੀਤੀ। ਕਹਿਣ ਲੱਗੇ ਇਸ ਤਨ ਦੀ ਗਰਮੀ ਨੂੰ ਮਿਟਾਉਣ ਦੇ ਤਿੰਨ ਸਾਧਨ ਗੁਰੂ ਗ੍ਰੰਥ ਸਾਹਿਬ ਨੇ ਕਹੇ, ਪਰ ਅੰਦਰ ਦੀ ਤਪਸ਼ ਨੂੰ ਮਿਟਾਉਣ ਦਾ ਸਾਧਨ ਕੇਵਲ ਇੱਕ ਪਰਮੇਸ਼ਵਰ ਦਾ ਨਾਮ ਹੈ। ਸਿਆਣੇ ਲੋਕ ਜਾਣਦੇ ਨੇ, ਸ਼ਲੋਕ ਸਹਿਸਕ੍ਰਿਤੀ ਤੇ ਜੈਤਸਰੀ ਕੀ ਵਾਰ ਵਿੱਚ ਹਜ਼ੂਰ ਨੇ ਬਿਲਕੁਲ ਇੱਕੋ ਜਿਹੇ ਦੋ ਬਚਨ ਕਹੇ। ਦਾਤਾਰ ਕਹਿੰਦੇ ਨੇ ਕਿ ਨੈ ਸ਼ੀਤਲੰਗ ਚੰਦਰ ਦੇਵ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜਦੋਂ ਕਿਤੇ ਮਨੁੱਖ ਸਾਰਾ ਦਿਨ ਗਰਮੀ ਵਿੱਚ ਤਪਿਆ ਹੋਵੇ ਨਾ, ਤੇ ਸ਼ਾਮ ਨੂੰ ਜਦੋਂ ਚੰਦਰਮਾ ਅਸਮਾਨ ਤੇ ਆਉਂਦਾ ਤੇ ਚੰਦਰਮਾ ਦੀਆਂ ਰਿਸ਼ਮਾਂ ਧਰਤੀ ਤੇ ਪੈਂਦੀਆਂ ਨੇ ਤੇ ਉਹਦੀ ਚਾਂਦਨੀ ਵਿੱਚ ਤਪੇ ਹੋਏ ਮਨੁੱਖ ਨੂੰ ਸਰੀਰ ਨੂੰ ਅੰਜ ਪ੍ਰਤੀਤ ਹੁੰਦਾ ਕਿ ਜਿਵੇਂ ਉਹਦੀ ਚਮੜੀ ਨੂੰ ਠੰਡ ਪੈਂਦੀ ਹੋਵੇ, ਚਾਂਦਨੀ ਨੂੰ ਠੰਡਿਆ ਮੰਨਿਆ ਜਾਂਦਾ। ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਤਨ ਦੀ ਚਮੜੀ ਨੂੰ ਤਾਂ ਠੰਡ ਚਾਂਦਨੀ ਦੇ ਸਕਦੀ ਏ, ਪਰ ਜਿਹੜਾ ਅੰਦਰ ਸਾਈਂ ਦੀ ਅਣਹੋਂਦ ਕਰਕੇ ਤਪਦਾ ਪਿਆ ਉੱਥੇ ਚੰਦਰਮਾ ਦੀ ਚਾਨਣੀ ਨੇ ਵੀ ਤੈਨੂੰ ਠੰਡ ਨਹੀਂ ਦੇਣੀ। ਨਾ ਸ਼ੀਤਲੰਗ ਚੰਦਰ ਦੇਵ ਹੈ, ਠੰਡ ਨਹੀਂ ਦਿੰਦਾ ਚੰਦਰਮਾ। ਨਾ ਸ਼ੀਤਲੰਗ ਬਾਵਨ ਚੰਦਨ ਹੈ, ਤੇ ਸਿਆਣੇ ਲੋਕ ਕਹਿੰਦੇ ਨੇ ਬਾਵਨ ਚੰਦਨ, ਚੰਦਨ ਦੀ ਲੱਕੜ ਨੂੰ ਕਸਾ ਕੇ ਕਿਤੇ ਉਹਦਾ ਲੇਪਣ ਮੱਥੇ ਤੇ ਕਰਕੇ ਕੋਈ ਦੇਖੇ ਤੇ ਉਸ ਚੰਦਨ ਦੇ ਵਿੱਚ ਠੰਡ ਹੈ। ਇਹੀ ਕਾਰਨ ਕਿ ਜਦੋਂ ਜ਼ਹਿਰੀਲੇ ਸੱਪ ਜ਼ਹਿਰ ਨਾਲ ਤੜਫਦੇ ਨੇ ਤੇ ਉਹ ਦੌੜ ਕੇ ਚੰਦਨ ਦੇ ਰੁੱਖ ਵੱਲ ਜਾਂਦੇ ਨੇ ਤੇ ਚੰਦਨ ਦੇ ਤਣੇ ਨੂੰ ਆਪਣੀ ਜੀਭ ਨਾਲ ਚੱਪਦੇ ਨੇ। ਸੱਪਾਂ ਦੇ ਮੂੰਹ ਵਿੱਚੋਂ ਮਾਨੋ ਜ਼ਹਿਰ ਅੱਗ ਬਣ ਕੇ ਨਿਕਲਦੀ ਏ, ਪਰ ਜਦੋਂ ਚੰਦਨ ਦੀ ਲੱਕੜ ਨੂੰ ਉਹ ਚੱਟਦੇ ਨੇ ਤੇ ਉਹਨਾਂ ਦੇ ਅੰਦਰ ਨੂੰ ਠੰਡ ਮਿਲਦੀ ਏ। ਤਪਦੇ ਹੋਏ ਜ਼ਹਿਰ ਵਿੱਚ ਵਿਲਕਦੇ ਹੋਏ ਸੱਪ, ਉਹਨਾਂ ਨੂੰ ਚੰਦਨ ਦੀ ਲੱਕੜ ਨੇ ਠੰਡ ਦੇ ਦਿੱਤੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰਮੁਖਾ, ਚੰਦਨ ਦੀ ਲੱਕੜ ਵਿੱਚ ਠੰਡ ਹੈ, ਪਰ ਇੱਕ ਗੱਲ ਯਾਦ ਰੱਖੀ, ਤਪਦੇ ਹੋਏ ਸੱਪ ਤਾਂ ਉਹਦੇ ਨੇੜੇ ਜਾ ਕੇ ਠੰਡੇ ਹੋ ਸਕਦੇ ਨੇ, ਤੇ ਜੇ ਤੇਰਾ ਅੰਦਰ ਨਾਮ ਤੋਂ ਬਿਨਾਂ ਤੜਫਦਾ, ਭਾਵੇਂ ਸਾਰੇ ਤਨ ਤੇ ਚੰਦਨ ਦਾ ਲੇਪ ਕਰ ਲਈ, ਤੈਨੂੰ ਬਾਵਣ ਚੰਦਨ ਨੇ ਵੀ ਅੰਦਰ ਦੀ ਸ਼ੀਤਲਤਾ ਨਹੀਂ ਹੁੰਦੀ। ਨਾ ਸ਼ੀਤਲੰਗ ਸ਼ੀਤ ਰੁਤੇਣ, ਨਾ ਸ਼ੀਤਲੰਗ ਬਾਵਣ ਚੰਦਨ ਹੈ। ਤੇ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਪਿਆਰਿਆ ਕਿ ਚੇਤੇ ਰੱਖੀ ਇਹਦੇ ਵਿੱਚ ਇਸ ਨਹਿ ਸ਼ੀਤਲੰਗ ਚੰਦਰ ਦੇਵੈ ਨਹਿ ਸ਼ੀਤਲੰਗ ਬਾਵਨ ਚੰਦਨੈ ਨਹਿ ਸ਼ੀਤਲੰਗ ਸੀਤ ਰੁਤੇਨ ਠੰਡ ਦੀ ਰੁੱਤ ਵਿੱਚ ਵੀ ਅੰਦਰ ਦੀ ਤਪਸ਼ ਨਹੀਂ ਮਿਟਦੀ। ਧੰਨ ਗੁਰੂ ਅਰਜਨ ਸਾਹਿਬ ਜੀ, ਤਿਰਹਾੜ ਦਾ ਤਪਦਾ ਮਹੀਨਾ ਠੰਡਾ ਕਿਵੇਂ ਬਣੇ? ਕਹਿਣ ਲੱਗੇ ਨਾਨਕ ਸ਼ੀਤਲੰਗ ਸਾਧ ਸਵਜਨੇ, ਜੇ ਆਪਣੇ ਆਪ ਨੂੰ ਅੰਦਰੋਂ ਟਿਕਾ ਕੇ ਠੰਡਾ ਕਰਨਾ ਚਾਹੁੰਦਾ ਤਪਸ਼ ਤੋਂ ਬਚਾਣੇ ਤੇ ਉਹਨਾਂ ਗੁਰਮੁਖਾਂ ਦੀ ਸੰਗਤ ਕਰੀ ਜਿਹੜੇ ਸਾਈਂ ਦੇ ਚਰਨਾਂ ਵਿੱਚ ਜੁੜ ਕੇ ਆਪ ਠੰਡੇ ਹੋ ਚੁੱਕੇ। ਹੁਣ ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ, ਇੱਕ ਤੇ ਹੁੰਦੀ ਹੈ ਕਵੀ ਦੀ ਉਡਾਰੀ ਕਿ ਗੱਲ ਬੜੀ ਉੱਚੀ ਕਹਿ ਲੈਣੀ ਤੇ ਆਪਣਾ ਜੀਵਨ ਉਹਦੇ ਪਿੱਛੇ ਰਤੀ ਮਾਤਰ ਵੀ ਨਾ ਹੋਣਾ। ਗੱਲ ਤਾਂ ਕਰਨੀ ਦਸਮ ਦੁਆਰ ਦੀ, ਕਵਿਤਾ ਉਚਾਰ ਵੀ ਦੇਣੀ ਤੇ ਆਪ ਅਜੇ ਇਹਨਾਂ ਨੌ ਇੰਦਰੀਆਂ ਤੇ ਕਾਬੂ ਨਾ ਪਾਇਆ ਹੋਣਾ। ਪਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕੇਵਲ ਕਿਹਾ ਨਹੀਂ, ਆਪਣੀ ਜ਼ਿੰਦਗੀ ਦੇ ਅੰਦਰ ਕਰਕੇ ਦਿਖਾਇਆ ਕਿ ਜੇ ਅੰਦਰ ਵਾਹਿਗੁਰੂ ਜੀ ਦਾ ਨਾਮ ਹੋਵੇ ਤੇ ਆ ਵਿਕਾਰਾਂ ਦੀ ਤਪਿਸ਼ ਤਾਂ ਕੀ, ਜੇ ਲੋਕ ਮਿਥ ਕੇ ਵੀ ਤੱਤੀ ਤਵੀ ਤੇ ਬਿਠਾਉਣਾ ਚਾਹਣ ਪਰ ਅੰਦਰ ਦੀ ਠੰਡ ਨੂੰ ਤੱਤੀ ਤਵੀ ਵੀ ਕਦੀ ਨਹੀਂ ਖੋ ਸਕਦੀ। ਧਿਆਨ ਦਿਆ ਜੇ ਸਾਹਿਬ ਗੁਰੂ ਅਰਜਨ ਦੇਵ ਨੇ ਕਿਹਾ ਆਸਾੜਤ ਪੰਦਾ ਤਿਸ ਲੱਗੇ ਖਰ ਨਾ ਨਾ ਜਿੰਨਾ ਪਾਸ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਿਰਤਾਜ ਕਹਿੰਦੇ, ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਇਹਦੇ ਬੜੇ ਸੋਹਣੇ ਅਰਥ ਕੀਤੇ ਨੇ। ਸ਼ਹੀਦਾਂ ਦਾ ਸਰਤਾਜ ਕਿਉਂ ਕਿਹਾ ਜਾਂਦਾ? ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ ਬਵਾਣੀਆਂ ਕਹਾਣੀਆਂ ਵਿੱਚ, ਕਹਿੰਦੇ ਅੱਜ ਤੀਕਰਾ ਜਿਹੜਾ ਬੋਲਦਾ ਉਹ ਕਹਿੰਦਾ ਸ਼ਹੀਦਾਂ ਦੇ ਸਰਤਾਜ, ਸ਼ਹੀਦਾਂ ਦੇ ਸ਼੍ਰੋਮਣੀ। ਸਰਤਾਜ ਕਿਉਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ? ਤੇ ਉਹਨਾਂ ਨੇ ਤੈਨੂੰ ਉਦਾਹਰਨਾਂ ਦਿੱਤੀਆਂ ਨੇ। ਉਹ ਕਹਿੰਦੇ ਨੇ ਸ਼ਹੀਦਾਂ ਦੇ ਸਰਤਾਜ ਇਸ ਕਰਕੇ ਨੇ ਕਿ ਰੱਬ ਨੂੰ ਇਸ਼ਕ ਕਰਨ ਵਾਲੇ ਪਹਿਲਾਂ ਵੀ ਦੋ ਐਸੇ ਸੱਜਣ ਹੋਏ ਨੇ ਜਿਨ੍ਹਾਂ ਦੇ ਸਾਹਮਣੇ ਬਲਦੀ ਕੋਈ ਅੱਗ ਦੇ ਭੱਠ ਆਏ। ਪਰ ਤਵਾਰੀਖ ਇਤਿਹਾਸ ਕਹਿੰਦਾ ਕਿ ਬਲਦੀ ਕੋਈ ਅੱਗ ਨੂੰ ਦੇਖ ਕੇ ਉਹਨਾਂ ਦੇ ਅੰਦਰ ਦਹਿਲ ਗਏ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਅੱਗ ਨੂੰ ਤੱਕਿਆ ਪਰ ਅੱਗ ਨੇ ਆਪਣਾ ਸੁਭਾਅ ਨਹੀਂ ਬਦਲ ਲਿਆ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਕਦੀ ਹੋਈ ਅੱਗ ਵਿੱਚ ਵੀ ਸ਼ਾਂਤ ਨੇ। ਕਦੀ ਦੇਖਿਓ